You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਭਾਰਤ ਤੋਂ ਸਾਡੇ ਨਾਲ ਦੀਪਕ ਸ਼ਰਮਾ ਹੁਣਾਂ ਨੇ ਸਾਂਝ ਬਣਾਈ ਹੈ। ਭਾਰਤ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜੋ ਇਸ ਵੇਲੇ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰਦੇ ਆ। ਤਕਰੀਬਨ 11,000 ਲੋਕ ਨੇ ਜਿਨ੍ਹਾਂ ਨੇ ਆਸਟ੍ਰੇਲੀਅਨ ਸਰਕਾਰ ਨਾਲ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਕਿ ਅਸੀਂ ਤੁਰੰਤ ਭਾਰਤ ਤੋਂ ਆਸਟ੍ਰੇਲੀਆ ਦੁਬਾਰਾ ਪਰਤਣਾ ਚਾਹੁੰਦੇ ਹਾਂ। ਪਰ ਇਹ ਉਹ ਲੋਕ ਨੇ ਜਿਹੜੇ PR ਨੇ ਜਾਂ ਸਿਟੀਜ਼ਨ ਨੇ। ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਵੱਖੋ ਵੱਖਰੀ ਕਿਸਮ ਦੇ ਆਰਜ਼ੀ ਵੀਜ਼ਿਆਂ 'ਤੇ ਸੀ ਅਤੇ ਉਹ ਵੀ ਕਿਸੇ ਨਾ ਕਿਸੇ ਸਿਲਸਿਲੇ 'ਚ ਭਾਰਤ ਗਏ ਹੋਏ ਸੀ ਅਤੇ ਹੁਣ ਉਹਨਾਂ ਨੂੰ ਵੀ ਵਾਪਸ ਮੁੜਨ ਵਿੱਚ ਸਮੱਸਿਆ ਆ ਰਹੀ ਹੈ। ਦੀਪਕ ਸ਼ਰਮਾ ਉਹਨਾਂ 'ਚੋਂ ਇੱਕ ਨੇ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕਿਵੇਂ ਇਸ ਸਮੱਸਿਆ 'ਚ ਘਿਰੇ ਨੇ। ਹਾਂਜੀ ਦੀਪਕ, ਨਮਸਕਾਰ ਜੀ, ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ 'ਚ।
ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਜੀ ਦੀਪਕ, ਦੱਸੋਗੇ ਕਦ ਕਦੇ ਤੁਸੀਂ ਭਾਰਤ 'ਚ ਗਏ ਹੋਏ ਹੋ ਅਤੇ ਇਸ ਵੇਲੇ ਕਿਹੜੇ ਸ਼ਹਿਰ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ?
ਮੈਂ ਅੰਮ੍ਰਿਤਸਰ ਦਾ ਹਾਂ ਜੀ, ਅਤੇ ਆਪਾਂ ਫੈਬ ਦੇ ਵਿੱਚ ਮੈਂ ਆਇਆ ਸੀ ਅਤੇ ਮੇਰੀ ਮਾਰਚ ਦੀ ਵਾਪਸੀ ਸੀ ਅਤੇ ਆਲਮੋਸਟ ਉਹੀ 14 ਤੋਂ 15 ਮੰਥ ਹੋ ਗਏ ਮੈਨੂੰ ਫਸੇ ਨੂੰ।
ਅਤੇ ਦੀਪਕ, ਥੋੜ੍ਹਾ ਜਿਹਾ ਦੱਸੋਗੇ ਆਸਟ੍ਰੇਲੀਆ 'ਚ ਕਿਹੜੇ ਸ਼ਹਿਰ 'ਚ ਰਹਿੰਦੇ ਸੀ, ਕੀ ਕੰਮ ਕਾਰ ਕਰਦੇ ਸੀ ਅਤੇ ਕਿਹੜੇ ਵੀਜ਼ੇ ਤਹਿਤ ਤੁਸੀਂ ਭਾਰਤ ਗਏ ਹੋਏ ਹੋ?
ਮੈਂ ਆਸਟ੍ਰੇਲੀਆ ਦੇ ਵਿੱਚ 2009 'ਚ ਆਇਆ ਸੀ ਜੀ, ਮੈਲਬਰਨ ਦੇ ਵਿੱਚ। 2009 ਦੇ ਵਿੱਚ ਆ ਕੇ ਉਸ ਤੋਂ ਬਾਅਦ ਆਪਣਾ ਕੰਮ ਕੀਤਾ। ਉਸ ਤੋਂ ਬਾਅਦ 2015 'ਚ ਅਸੀਂ PR ਅਪਲਾਈ ਕੀਤੀ। ਉਸ ਤੋਂ ਬਾਅਦ ਆਪਣੀ PR ਦੀ ਵੇਟ ਕਰਦੇ ਹੋਏ ਮੈਂ ਬ੍ਰਿਜਿੰਗ ਵੀਜ਼ਾ B ਲੈ ਕੇ ਇੰਡੀਆ ਆਇਆ ਸੀ, ਜਿਹੜਾ ਕਿ 3 ਮਹੀਨੇ ਦਾ ਹੁੰਦਾ ਹੈ ਅਤੇ ਉਹ ਵੀਜ਼ਾ ਐਕਸਪਾਇਰ ਹੋ ਗਿਆ ਕਿਉਂਕਿ ਬਾਰਡਰ ਉਹਨਾਂ ਨੇ ਕਲੋਜ਼ ਕਰਤੇ
ਜੀ। ਅਤੇ ਇਹ ਜਿਹੜਾ ਬ੍ਰਿਜਿੰਗ B ਆ, ਇਹਦੇ ਨਾਲ ਮਿਲਦੇ ਜੁਲਦੇ ਵੀਜ਼ਿਆਂ ਵਾਲੇ ਹੋਰ ਵੀ ਲੋਕ ਕੋਈ ਹੈਗੇ? ਕੀ ਤੁਸੀਂ ਕੋਈ ਇਸ ਸਿਲਸਿਲੇ 'ਚ ਗਰੁੱਪ ਬਣਾਇਆ ਜਿਹਦੇ ਤੋਂ ਪਤਾ ਲੱਗਦਾ ਕਿ ਵੀ ਹੋਰ ਵੀ ਲੋਕ ਹੈਗੇ ਜਿਹੜੇ ਇਸ ਕਿਸਮ ਦੀ ਦੁੱਖ ਤਕਲੀਫ 'ਚੋਂ ਗੁਜ਼ਰ ਰਹੇ ਆ?
ਹਾਂਜੀ ਹਾਂਜੀ, ਬ੍ਰਿਜਿੰਗ ਵੀਜ਼ਾ B 'ਚ ਬੜੇ ਲੋਕ ਆ ਜੀ, ਕਿਉਂਕਿ ਬ੍ਰਿਜਿੰਗ ਵੀਜ਼ਾ B 'ਚ ਬੜੀਆਂ ਕੈਟੇਗਰੀ ਆਏ ਨੇ। ਜਿੱਦਾਂ ਮੈਂ 186 PR ਪਾਈ ਆ, ਹੈ ਨਾ, ਮੈਂ 2009 ਦਾ ਉੱਥੇ ਰਹਿ ਰਿਹਾ, ਆਲਮੋਸਟ 12 ਸਾਲ ਹੋ ਗਏ ਆ ਅਤੇ ਮੈਂ PR ਅਪਲਾਈ ਕੀਤੀ ਹੈ। ਬ੍ਰਿਜਿੰਗ ਵੀਜ਼ਾ B ਉਹਨੂੰ ਇਸ਼ੂ ਹੁੰਦਾ ਹੈ ਜਿਹਨੇ ਕੋਈ ਨਾ ਕੋਈ ਔਨਸ਼ੋਰ ਫਾਈਲ ਲਾਂਚ ਕੀਤੀ ਹੋਵੇ ਅਤੇ ਉਹਨੂੰ ਬ੍ਰਿਜਿੰਗ ਵੀਜ਼ਾ ਦੇ ਦਿੰਦੇ ਜਦੋਂ ਉਹਨੂੰ ਇੰਡੀਆ ਆਉਣਾ ਹੁੰਦਾ ਅਤੇ ਉਹਦੀ ਫਾਈਲ ਸਟੋਪ ਕਰ ਦਿੰਦੇ ਆ। ਅਤੇ ਇਹਦੇ ਲਈ ਇਹਦੇ 'ਚ ਬਹੁਤ ਜਾਣੇ, ਬਹੁਤ ਲੋਕ ਫਸੇ ਹੈ ਇੱਥੇ, ਮੇਰੇ ਕੋਲ ਗਰੁੱਪ ਵੀ ਹੈਗਾ ਇੱਕ, ਉਹਦੇ ਵਿੱਚ ਬਹੁਤ ਲੋਕ ਨੇ।
ਅਤੇ ਤੁਸੀਂ ਤਾਂ ਪਲ ਪਲ ਖਬਰਾਂ 'ਤੇ ਨਜ਼ਰ ਰੱਖਦੇ ਹੋਵੋਗੇ ਕਿ ਬ੍ਰਿਜਿੰਗ B ਵੀਜ਼ਾ ਵਾਲਿਆਂ ਵਾਸਤੇ ਪ੍ਰਵਾਸ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਕੋਈ ਐਲਾਨ ਕੀਤਾ ਕਿ ਇਹ ਗੱਲ ਉੱਥੋਂ ਹੀ ਦੁਬਾਰਾ ਸ਼ੁਰੂ ਹੋਊਗੀ ਜਿੱਥੇ ਟੁੱਟੀ ਸੀ, ਜੇ ਦੁਬਾਰਾ ਮੁੜਨ ਦੀ ਗੱਲ ਤੁਰਦੀ ਹੈ ਤਾਂ ਅੱਜ ਤੋਂ 2 ਸਾਲ ਨੂੰ ਕਹਿ ਲਈਏ, ਸਾਲ ਨੂੰ ਕਹਿ ਲਈਏ?
ਨਹੀਂ ਜੀ, ਇਹਨਾਂ ਨੇ ਕੋਈ ਵੀ ਹਜੇ ਅਨਾਊਂਸ ਨਹੀਂ ਕੀਤਾ ਕਿ ਬ੍ਰਿਜਿੰਗ ਵੀਜ਼ਾ B ਦਾ ਕੀ ਹੋਊਗਾ, ਕੋਈ ਇਹਨਾਂ ਨੇ ਕੋਈ ਆਪਣਾ ਇਹਨਾਂ ਦਾ ਕੋਈ ਨਹੀਂ ਆਇਆ ਹਜੇ ਤੱਕ,
ਕਿਉਂਕਿ ਮੈਂ ਮਹਿਸੂਸ ਕਰਦਾ ਸ਼ਾਇਦ 485 ਵੀਜ਼ੇ ਵਾਲਿਆਂ ਨੂੰ ਕੋਈ ਰਾਹਤ ਦੀ ਸਾਂਸ, ਕੋਈ ਚਾਨਣ ਦੀ ਕਿਰਨ ਨਜ਼ਰ ਆ ਰਹੀ ਆ, ਪਰ ਬ੍ਰਿਜਿੰਗ B ਵੀਜ਼ੇ ਨੂੰ ਲੈ ਕੇ ਹਜੇ ਤੱਕ ਕੋਈ ਐਲਾਨ ਨਹੀਂ ਹੋਇਆ।
ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਸੀਗਾ ਕਿ ਜੇ ਤਾਂ ਕਰਨਾ ਇਹਨਾਂ ਨੂੰ ਸਾਰਿਆਂ ਦਾ ਕਰਨਾ ਚਾਹੀਦਾ, 485 ਸਟੂਡੈਂਟ ਬ੍ਰਿਜਿੰਗ ਵੀਜ਼ਾ B, ਸਾਰਿਆਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਵੇਖੋ ਸਾਰੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਜਿਹੜੇ ਇੱਥੇ ਫਸੇ ਆ।
ਤੁਸੀਂ ਮੈਲਬਰਨ ਵਿੱਚ ਕੀ ਕੰਮ ਕਾਰ ਕਰਦੇ ਸੀ?
ਮੈਲਬਰਨ ਦੇ ਵਿੱਚ ਮੇਰਾ ਰੈਸਟੋਰੈਂਟ ਹੈ ਜੀ ਆਪਣਾ, ਗਲੈਨਰੋਏ ਦੇ ਵਿੱਚ।
ਅਤੇ ਉਹਦਾ ਵੀ ਫਿਰ ਨੁਕਸਾਨ ਤਾਂ ਕਾਫੀ ਝੱਲਣਾ ਪਿਆ ਹੋਣਾ, ਸਾਰਾ ਪਰਿਵਾਰ ਹੀ ਤੁਸੀਂ ਭਾਰਤ ਵਿੱਚੋਂ?
ਹਾਂਜੀ ਹਾਂਜੀ, ਸਾਰੀ ਫੈਮਿਲੀ ਭਾਰਤ 'ਚ ਹੈ ਜੀ, ਬਾਕੀ ਨੁਕਸਾਨ ਤਾਂ ਲਾਸਟ ਈਅਰ ਤੋਂ ਲੈ ਕੇ ਜਿਹੜੇ 14-15 ਮੰਥ ਹੋਏ ਉਹਦੇ ਵਿੱਚ ਮੈਂ ਅਰਾਊਂਡ 100K ਦੇ ਲਾਗੇ ਚੱਕੇ ਲੋਸ ਹੋ ਚੁੱਕਾ ਹੈ
ਜੀ। ਅਤੇ ਕੀ ਉਸ ਸਿਲਸਿਲੇ 'ਚ ਸਰਕਾਰ ਨੂੰ ਕੋਈ ਤੁਸੀਂ ਸਬਮਿਸ਼ਨ ਦਿੱਤੀ ਹੋਵੇ, ਕਦੇ ਐਗਜ਼ੈਂਪਸ਼ਨ ਅਪਲਾਈ ਕੀਤੀ ਹੋਵੇ? ਕਹਿਣ ਨੂੰ ਬ੍ਰਿਜਿੰਗ B ਵੀਜ਼ਾ ਵੀ ਕੋਈ ਭਾਈ ਬ੍ਰਿਜ ਬਣਦਾ ਵੀ ਤਾਂ ਦਿਖਾਓ ਸਾਡੇ ਲਈ।
ਬਿਲਕੁਲ ਜੀ ਬਿਲਕੁਲ, ਜਿੱਦਾਂ ਗੌਰਮੈਂਟ ਨੂੰ ਇਹ ਤਾਂ ਵੇਖਣਾ ਚਾਹੀਦਾ ਕਿ ਜੇ ਕਿਸੇ ਦਾ ਬਿਜ਼ਨਸ ਹੈ ਜੀ, ਉਹਨੇ ਪੈਸੇ ਸਪੈਂਡ ਕੀਤੇ ਆਸਟ੍ਰੇਲੀਆ ਦੇ ਵਿੱਚ ਅਤੇ ਉਹਦੇ ਪੈਸੇ ਖਤਮ ਨਾ ਹੋਣ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿੰਦਾ 100K ਦੇ ਲਾਗੇ ਖਤਮ ਹੋ ਗਏ, ਜੇ ਇਹ ਸਾਲ ਹੋਰ ਲਾ ਦਿੰਦੇ ਹੋ ਸਕਦਾ ਬਿਜ਼ਨਸ ਬਿਲਕੁਲ ਬੰਦ ਹੋ ਜੇ ਅਤੇ ਕੋਈ ਬੰਦੇ ਦਾ ਕੋਈ ਕਸੂਰ ਨਹੀਂ, ਕੁਛ ਹੈਗਾ ਨਹੀਂ, ਹਮੇਸ਼ਾ ਬੰਦਾ ਅੱਗੇ ਵਧਣ ਦੀ ਸੋਚਦਾ ਹੈ ਬਿਨਾਂ ਗੱਲ ਤੋਂ। ਇਹਨਾਂ ਨੇ ਜਿੱਦਾਂ ਹੁਣ ਕੋਵਿਡ ਹੈਗਾ ਆਪਾਂ ਮੰਨਦੇ ਹਾਂ ਨਾ, ਆਪਾਂ ਆਪਣਾ ਕੁਆਰੰਟੀਨ ਪੇ ਕਰਨ ਲਈ ਤਿਆਰ ਹਾਂ, ਉੱਥੇ ਲੋਸ ਕਰਾਉਣ ਤੋਂ ਚੰਗਾ ਇਹੋ ਹੀ ਹੈ ਨਾ ਕਿ ਆਪਾਂ ਆਪਣੇ ਕੋਲੋਂ ਸਾਰਾ ਕੁਛ ਪੇ ਕਰਦੇ ਹਾਂ ਕਿ ਸਾਡਾ ਬਿਜ਼ਨਸ ਬਚ ਸਕੇ। ਇਹਨਾਂ ਨੇ ਹਜੇ ਤੱਕ ਬਿਜ਼ਨਸ ਲਈ ਕੁਛ ਕੱਢਿਆ ਹੀ ਨਹੀਂ ਹੈ, ਸਿਰਫ ਇਹ ਉਹੀ ਦਿੰਦੇ ਗ੍ਰਾਂਟਸ ਦਿੰਦੇ ਆ, ਗ੍ਰਾਂਟਸ ਵੀ ਉੱਥੇ ਸਪੈਂਡ ਹੋ ਜਾਂਦੀ ਹੈ। ਠੀਕ ਹੈ, ਮੇਰੇ ਤਰ੍ਹਾਂ ਹੋਰ ਵੀ ਕਈ ਬਿਜ਼ਨਸ ਵਾਲੇ ਹੋਣਗੇ ਜਿਨ੍ਹਾਂ ਦੇ ਬਿਜ਼ਨਸ ਉੱਥੇ ਬਿਲਕੁਲ ਖਤਮ ਹੋ ਗਏ ਹੋਣਗੇ। ਠੀਕ ਹੈ, ਤੇ ਇਹਨਾਂ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਬਿਜ਼ਨਸ ਆ ਉਹਨਾਂ ਨੂੰ ਤੇ ਐਗਜ਼ੰਪਸ਼ਨ ਦੇਣ, ਆਪਣਾ ਉਹ ਪੇ ਕਰਕੇ ਆਉਣਗੇ, ਕੁਆਰੰਟਾਈਨ ਆਪਣਾ ਕਰਨਗੇ, ਸਭ ਕੁਝ ਕਰਨਗੇ ਉਹ ਆਪਣਾ।
ਤੇ ਵੱਡੀ ਗੱਲ, ਜਿਹੜਾ ਬੰਦਾ ਬਿਜ਼ਨਸ ਚਲਾ ਰਿਹਾ ਉਹ ਦੋ ਤਿੰਨ ਜਣਿਆਂ ਨੂੰ ਨੌਕਰੀ ਵੀ ਤਾਂ ਦੇ ਰਿਹਾ, ਉਹ ਕਿਸੇ ਦੇ ਘਰ ਦਾ ਚੁੱਲ੍ਹਾ ਵੀ ਤਾਂ ਬਲਦਾ ਕਰ ਰਿਹਾ।
ਬਿਲਕੁਲ ਜੀ ਬਿਲਕੁਲ, ਮੇਰੇ ਕੋਲ ਇਸ ਟਾਈਮ 5 ਬੰਦਿਆਂ ਦਾ ਸਟਾਫ ਕੰਮ ਕਰਦਾ ਹੈ
ਜੀ। ਤੇ ਉੱਥੇ ਰਹਿ ਕੇ ਫਿਰ ਅੰਮ੍ਰਿਤਸਰ ਮਹਿਸੂਸ ਤਾਂ ਹੁੰਦਾ ਹੋਣਾ ਬੜਾ ਔਖਾ ਦੂਰੋਂ ਰੈਸਟੋਰੈਂਟ ਚਲਾਉਣਾ।
ਬਿਲਕੁਲ ਜੀ ਬਿਲਕੁਲ, ਇੱਥੇ ਬੈਠੇ ਹੀ ਬਸ ਸੋਚਦੇ ਰਹੀਦਾ ਕਿ ਕੀ ਬਣੂਗਾ। ਜਿਸ ਤਰ੍ਹਾਂ ਹੁਣ ਪਹਿਲਾਂ ਤੇ 1 ਸਾਲ ਹਿਸਾਬ ਨਹੀਂ ਕੀਤਾ, ਜਦੋਂ ਹਿਸਾਬ ਕੀਤਾ ਤੇ ਇੰਨਾ ਲੋਸ ਹੋ ਗਿਆ, ਤੇ ਲੋਸ ਹੋਣ ਤੋਂ ਬਾਅਦ ਮੈਂ ਸਾਰਾ ਕੁਛ ਲਿਖਿਆ ਹੋਇਆ ਹੈ ਕਿ ਮੇਰਾ ਕੀ ਕੀ ਉੱਥੇ ਐਸਿਡ, ਮੇਰੀਆਂ ਕਾਰਸ ਖੜੀਆਂ ਨੇ ਉੱਥੇ, ਠੀਕ ਹੈ ਜੀ, ਜੋ ਘਰ ਦਾ ਸਾਰਾ ਸਮਾਨ ਉੱਥੇ ਆ, ਮੇਰਾ ਰੈਸਟੋਰੈਂਟ ਉੱਥੇ ਆ। ਜਦੋਂ ਮੈਂ ਇਹ ਗੱਲ ਸੋਚਦਾ, ਮੈਂ ਜ਼ਰੂਰ ਸੋਚਦਾ ਕਿ ਇਹ ਕਰਨਗੇ ਕੀ ਜੀ, ਇੱਕ ਬਿਜ਼ਨਸ ਮੇਰਾ ਉੱਥੇ ਆ, ਸਾਰਾ ਕੁਛ ਮੇਰਾ ਉੱਥੇ ਆ। ਜੇ ਆਪਾਂ ਗੱਲ ਕਰੀਏ ਤੇ ਘੱਟੋ ਘੱਟ $2-3 ਲੱਖ ਦੇ ਲਾਗੇ ਚਾਗੇ ਸਮਾਨ ਉੱਥੇ ਮੇਰਾ ਹੈਗਾ ਆਪਦਾ, ਜ਼ਿਆਦਾ ਹੋਊਗਾ ਇਹ ਤੋਂ, ਤੇ ਫਿਰ ਵੀ ਇਹ ਕੁਛ ਨਹੀਂ ਕਰ ਰਹੇ, ਪਤਾ ਨਹੀਂ ਕੀ ਸੋਚ ਰਹੇ ਨੇ ਗੌਰਮੈਂਟ।
ਰੱਬ ਨਾ ਕਰੇ ਵੇਚਣ ਦੀ ਵੀ ਨੌਬਤ ਆ ਜੇ ਤਾਂ ਕਈ ਵਾਰ ਮਿੱਟੀ ਵਾਂਗੂ ਹੀ ਕੱਢਣਾ ਪੈਂਦਾ ਬਣਿਆ ਬਣਾਇਆ ਸਮਾਨ।
ਬਿਲਕੁਲ ਜੀ ਬਿਲਕੁਲ।
ਕੀ ਤੁਸੀਂ ਆਪਣੇ ਆਪ ਨੂੰ COVID-19 ਲਈ ਵੈਕਸੀਨੇਟ ਕਰਾ ਲਿਆ ਭਾਰਤ 'ਚ ਰਹਿੰਦੇ ਹੋਏ ਜਾਂ ਅਜੇ ਤੁਹਾਡੀ ਵਾਰੀ ਨਹੀਂ ਆਈ?
ਜਿਹੜੀ ਕੋਵਿਡ ਸ਼ੀਲਡ ਆ ਉਹ ਫਸਟ ਡੋਜ਼ ਲਵਾ ਲਈ ਹੈ ਜੀ ਆਲਰੇਡੀ, ਤੇ ਸੈਕਿੰਡ ਲਵਾ ਲੈਣੀ ਆ
ਜੀ। ਤੇ ਉਸ ਸਿਲਸਿਲੇ 'ਚ ਫਿਰ ਤੁਸੀਂ ਡਿਪਾਰਟਮੈਂਟ ਨੂੰ ਦੱਸਦੇ ਹੋ ਕਿ ਭਾਈ ਮੈਂ, ਮੇਰਾ ਪਰਿਵਾਰ ਇਸ ਵੇਲੇ ਵੈਕਸੀਨੇਟਡ ਆ ਤੇ
ਡਿਪਾਰਟਮੈਂਟ ਜੀ ਜਦੋਂ ਐਗਜ਼ੈਂਪਸ਼ਨ ਅਪਲਾਈ ਕਰਦੀ ਉਹਨਾਂ ਦਾ ਇੱਕੋ ਹੀ ਰਿਪਲਾਈ ਆਉਂਦਾ ਸੇਮ, ਮੈਨੂੰ ਲੱਗਦਾ ਉਹਨਾਂ ਨੇ ਜਾਂ ਆਟੋ ਰਿਜੈਕਸ਼ਨ ਤੇ ਲਾਇਆ ਹੁੰਦਾ ਜਾਂ ਕੋਈ, ਸੇਮ ਹੀ ਉਹਨਾਂ ਦਾ ਰਿਪਲਾਈ ਆਉਂਦਾ ਕਿ ਤੁਸੀਂ ਜਿੱਥੇ ਹੈਗੇ ਉੱਥੇ ਰਹੋ, ਜਦੋਂ ਕਰੋਨਾ ਖਤਮ ਹੋਏਗਾ ਉਸ ਤੋਂ ਬਾਅਦ ਜੋ ਵੀ ਹੋਏਗਾ।
ਤੇ ਜੇ ਸਰਕਾਰ ਤੁਹਾਡੀ ਆਵਾਜ਼ ਸੁਣਦੀ ਹੋਵੇ ਤਾਂ ਕੀ ਅਪੀਲ ਹੋਊਗੀ ਅੱਜ ਦੀ ਤਰੀਕ 'ਚ?
ਮੇਰੀ ਬਸ ਇਹੋ ਅਪੀਲ ਹੋਊਗੀ ਕਿ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਜੇ ਕਿਸੇ ਦਾ ਬਿਜ਼ਨਸ ਆ ਉੱਥੇ, ਹੈ ਨਾ, ਸਟਾਰਟ ਕਰਨ, ਸਾਰਿਆਂ ਨੂੰ ਲੈ ਕੇ ਜਾਣ। ਮੈਂ ਨਹੀਂ ਕਹਿੰਦਾ ਮੈਨੂੰ ਬਿਜ਼ਨਸ ਵਾਲੇ ਇਕੱਲਿਆਂ ਨੂੰ ਲੈਣ, ਬਟ ਇਹ ਵੇਖਣ ਕਿ ਬਿਜ਼ਨਸ 'ਚ ਕਿੰਨਾ ਲੋਸ ਹੋ ਰਿਹਾ, ਸਾਰਾ ਕੁਛ ਆ। ਜਿਹਨਾਂ ਨੇ ਮੈਨੂੰ ਆਲਮੋਸਟ 12 ਸਾਲ ਮੈਂ ਸਪੈਂਡ ਕੀਤੇ, ਮੇਰੀ ਬੇਟੀ ਉੱਥੋਂ ਦੀ ਬੋਰਨ ਆ, ਸਾਰਾ ਕੁਛ ਹੈ ਨਾ ਵੇਖ ਕੇ, ਜਿਹੜੇ ਬੰਦੇ ਨੇ, ਮੈਂ ਸਾਰਾ ਟਾਈਮ ਆਪਣਾ ਉੱਥੇ ਸਪੈਂਡ ਕੀਤਾ ਹੈ ਨਾ, ਮੈਂ 21 ਈਅਰ ਦਾ ਗਿਆ ਸੀ, ਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਕੁਛ ਨਾ ਕੁਛ ਕਰਨਾ ਚਾਹੀਦਾ। ਪੈਸੇ ਅਸੀਂ ਆਪਣੇ ਪੇ ਕਰਨ ਲਈ ਤਿਆਰ ਆ, ਕੁਆਰੰਟਾਈਨ ਆਪਣਾ, ਫਲਾਈਟ ਆਪਣੀ, ਸਾਰਾ ਕੁਛ ਆਪਣਾ, ਇਹਨਾਂ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ
ਜੀ। ਬੜੀ ਮਿਹਰਬਾਨੀ ਦੀਪਕ ਸਾਡੇ ਨਾਲ ਗੱਲ ਕਰਨ ਲਈ, ਤੇ ਜੇ ਡਿਪਾਰਟਮੈਂਟ ਇਸ ਸਿਲਸਿਲੇ 'ਚ ਕੋਈ ਹੱਥ ਪੱਲਾ ਫੜਾਉਂਦਾ ਤੇ ਅਸੀਂ ਵੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਪਹਿਲ ਦੇ ਆਧਾਰ 'ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਤੁਹਾਨੂੰ ਵੀ ਇਸ ਸਿਲਸਿਲੇ 'ਚ ਕੁਛ ਦੱਸੀਏ, ਕਿਉਂਕਿ ਕਾਫੀ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ ਤੇ ਸਰਕਾਰ ਬਾਰ ਬਾਰ ਇਹ ਆਖ ਰਹੀ ਆ ਕਿ ਇਸ ਵੇਲੇ ਬਾਰਡਰ ਖੋਲ੍ਹਣੇ, ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣੀਆਂ, ਉਹ ਵੀ ਖਾਸ ਕਰ ਭਾਰਤ ਤੋਂ ਸੰਭਵ ਨਹੀਂ ਹੈਗੀਆਂ, ਕਿਉਂਕਿ ਕਰੋਨਾ ਵਾਇਰਸ ਦੇ ਕੇਸ ਬਹੁਤ ਜ਼ਿਆਦਾ ਨੇ ਅਤੇ ਦੇਸ਼ ਲਈ ਇਹ ਇੱਕ ਖਤਰੇ ਵਾਲੀ ਸਥਿਤੀ ਬਣੀ ਹੋਈ ਹੈ। ਜਦੋਂ ਵੀ ਉਹਨਾਂ ਦਾ ਕੋਈ ਬਿਆਨ ਆਉਂਦਾ ਤਾਂ ਇੱਕ ਲਾਈਨ 'ਚ ਇਹ ਵੀ ਆਖਿਆ ਜਾਂਦਾ, ਵੀ ਵਿਲ ਡੂ ਇਟ ਵੈਨ ਸੇਫ ਟੂ ਡੂ ਸੋ। ਸੋ ਉਸ ਸਿਲਸਿਲੇ 'ਚ ਅਸੀਂ ਵੀ ਨਜ਼ਰ ਰੱਖਾਂਗੇ ਅਤੇ ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੇ ਕੇਸ ਘਟਣਗੇ ਅਤੇ ਜਲਦ ਤੁਹਾਨੂੰ ਵੀ ਇਹਦੋਂ ਕੋਈ ਰਾਹਤ ਮਿਲੇਗੀ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ ਤੁਹਾਡਾ SBS, ਥੈਂਕ ਯੂ ਜੀ। You're with SBS Radio.